ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ 10-69 ਅੰਗ ਦੇ ਉੱਪਰ 24 ਸ਼ਬਦ 24 ਸੋਲ੍ਹੇ ਤੀਜੇ ਪਾਤਸ਼ਾਹ ਦੇ ਸਮਾਪਤ ਹੋ ਕੇ ਅੱਗੇ ਮਾਰੂ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ। ਸੋਲ੍ਹੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਕੇਵਲ ਇੱਕੋ ਇੱਕ ਜੋ ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਇਸ ਪ੍ਰਕਾਰ ਅਸ਼ਟਪਦੀ 8 ਪੌੜੀਆਂ ਦੀ ਹੁੰਦੀ ਹੈ, ਇਸੇ ਪ੍ਰਕਾਰ ਸੋਲ੍ਹੇ 16 ਪੌੜੀਆਂ ਦੇ ਹੁੰਦੇ ਹਨ ਅਤੇ ਸੋਲ੍ਹੇ ਗਾਉਣੇ ਜਸ ਗਾਉਣ ਤੋਂ ਵੀ ਭਾਵ ਹੈ ਕਿ ਜਸ ਗਾਉਂਦਾ ਪਰਮੇਸ਼ਰ ਦਾ ਜਸ ਗਾਉਣਾ। ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੋਢੀ ਸੁਲਤਾਨ ਬਖਸ਼ਿਸ਼ ਕਰਦੇ ਹਨ। ਸੱਚਾ ਆਪ ਸਵਾਰਨ ਹਾਰਾ ਅਵਰਨਾ ਸੂਝਸ ਬੀਜੀ ਕਾਰਾ, ਜੋ ਸੱਚਾ ਵਾਹਿਗੁਰੂ ਆਪ ਹੀ ਸਭ ਦੇ ਸਵਾਰਨ ਵਾਲਾ ਹੈ, ਸਾਰਿਆਂ ਦੇ ਕਾਰਜ ਸਵਾਰਨ ਵਾਲਾ ਹੈ, ਜੀਵਾਂ ਨੂੰ ਸਵਾਰਨ ਵਾਲਾ ਹੈ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਧ ਹਾਰਾ ਤਾਰਿਆ। ਐਸਾ ਜੋ ਅਕਾਲ ਪੁਰਖ ਵਾਹਿਗੁਰੂ ਹੈ ਜਿਹਨੇ ਆਪਣਾ ਰੂਪ ਸਵਾਰਿਆ ਚੌਥੇ ਸਰੂਪ ਦੇ ਵਿੱਚ, ਚੌਥਾ ਰੂਪ ਹੋ ਕੇ ਪ੍ਰਗਟ ਹੋਏ ਨੇ, ਉਸ ਦੇ ਸਿਮਰਨ ਤੋਂ ਬਿਨਾਂ ਸਾਨੂੰ ਹੋਰ ਕੋਈ ਬੀਜੀ ਹੁੰਦੀ ਦੂਜੀ ਕਾਰ ਸੁਝਦੀ ਨਹੀਂ। ਇਹ ਉਹੀ ਅੱਖਰ ਹੈ ਬੀਓ ਬੀਜਾ ਬੀਜੀ ਬੀਜੂ, ਇਸ ਪ੍ਰਕਾਰ ਇਹ ਕਈ ਅੱਖਰ ਆਉਂਦੇ ਹਨ। ਇਸ ਪ੍ਰਕਾਰ ਉਹਨਾਂ ਦਾ ਭਾਵ ਬੀਓ ਵੀ ਹੁੰਦਾ ਹੈ ਜਾਂ ਇਕੱਲਾ ਬੇ ਵੀ ਆ ਜਾਂਦਾ ਕਈ ਵਾਰ। ਇਸ ਤਰ੍ਹਾਂ ਦੂਜੀ ਕਾਰ ਸੁਝਦੀ ਨਹੀਂ ਹੈ ਉਸਦੇ ਸਿਮਰਨ ਤੋਂ ਬਿਨਾਂ। ਗੁਰਮੁਖ ਸੱਚ ਵਸੈ ਕਟ ਅੰਤਰ ਸਹਿਜੇ ਸੱਚ ਸਮਾਈ ਹੈ, ਗੁਰਾਂ ਦੁਆਰੇ ਜਿਸ ਗੁਰਮੁਖ ਦੇ ਹਿਰਦੇ ਅੰਦਰ ਸੱਚਾ ਨਾਮ ਵੱਸਦਾ ਹੈ, ਮਹਾਰਾਜ ਫਰਮਾਉਂਦੇ ਉਹਦੀ ਸੁਭਾਵ ਕੀ ਸੱਚ ਸਰੂਪ ਦੇ ਵਿੱਚ ਸਮਾਈ ਹੁੰਦੀ। ਮੁੱਖ ਜਿਹੜਾ ਆਪਣਾ ਮਕਸਦ ਹੈ ਮਨੁੱਖਾ ਜਨਮ ਧਾਰਨ ਦਾ, ਸਰੂਪ ਦੇ ਵਿੱਚ ਆਪਾਂ ਲੀਨ ਹੋਣਾ, ਆਪਣੇ ਸਰੂਪ ਦੀ ਸੋਝੀ ਪਾਉਣੀ ਹੀ ਸਾਡਾ ਮੁੱਖ ਮਕਸਦ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹੀ ਕਾਰਨ ਕਰਕੇ ਕਿਹਾ। ਬਾਕੀ ਤਾਂ ਆਪਾਂ ਜਿੰਨਾ ਮਰਜ਼ੀ ਸਾਰੀ ਦੁਨੀਆ ਭੱਜੀ ਫਿਰਦੀ ਹੈ, ਆਪਣੇ ਆਪ ਨੂੰ ਲੋਕ ਠੀਕ ਵੀ ਕਹਿੰਦੇ ਨੇ ਮੈਂ ਠੀਕ ਹੈ, ਪਰ ਸਤਿਗੁਰੂ ਸਾਰਿਆਂ ਨੂੰ ਰਿਜੈਕਟ ਕਰਦੇ, ਸਭ ਗਲਤ ਜੋ ਦੁਨੀਆ ਕਰ ਰਹੀ ਹੈ ਸਭ ਗਲਤ ਕਹਿੰਦੇ ਨੇ। ਇਸ ਕਰਕੇ ਨਹੀਂ ਸੀ ਬਣਾਇਆ ਬੰਦੇ ਨੂੰ, ਵੀ ਇਹ ਜਿਹੜੇ ਹੁਣ ਕੰਮ ਕਰ ਰਿਹਾ ਉਹਦੇ ਵਿੱਚ ਉਲਝਾਉਣ ਲਈ ਨਹੀਂ ਸੀ ਬਣਾਇਆ, ਇਹਨੂੰ ਬਣਾਇਆ ਸੀ ਬੰਦਗੀ ਲਈ, ਥੋੜ੍ਹੀ ਬਹੁਤ ਕਿਰਤ ਕਰਦਾ ਧਰਮ ਦੀ ਵੰਡ ਸਕਦਾ, ਦੂਜੇ ਮਨੁੱਖਾਂ ਨੂੰ ਸੁੱਖ ਦਿੰਦਾ ਭਲਾ ਕਰਦਾ ਦੁਨੀਆ ਦਾ। ਇਹ ਉਲਟਾ ਬਿਲਕੁਲ ਸਿਧਾਂਤ ਤੋਂ ਉਲਟ ਹੋ ਗਿਆ, ਮਨੁੱਖ ਦੂਜੇ ਨੂੰ ਦੁਖੀ ਦੇਖ ਕੇ ਸੁਖੀ ਹੁੰਦਾ, ਸੋ ਧਰਮ ਨਾਲੋਂ ਅਕਲ ਨੂੰ ਵੱਡੀ ਮੰਨਦਾ, ਧਰਮ ਕੀ ਚੀਜ਼ ਹੈ ਫਜ਼ੂਲ ਮੰਨਦਾ, ਔਰ ਮੇਰੀ ਅਕਲ ਵੱਡੀ। ਇਹ ਅਸਲ ਵਿੱਚ ਕਲਯੁੱਗ ਦੇ ਲੱਛਣ ਨੇ, ਕਲਯੁੱਗ ਨੇ ਬਚਨ ਕੀਤਾ ਸੀ ਮਹਾਰਾਜ ਦਸਵੇਂ ਪਾਤਸ਼ਾਹ ਨਾਲ, ਮੇਰੇ ਸਮੇਂ ਦੇ ਵਿੱਚ ਧਰਮ ਨਾਲੋਂ ਅਕਲ ਵੱਡੀ ਹੋਵੇਗੀ, ਲੋਕਾਂ ਦੇ ਮਨਾਂ ਅੰਦਰ ਜੋ ਸੰਕਲਪ ਆਉਣਗੇ ਉਹਨਾਂ ਨੂੰ ਪੂਰਤੀ ਲਈ ਉਹ ਧਰਮ ਦੀ ਆੜ ਲੈ ਕੇ ਉਹਨਾਂ ਨੂੰ ਧਰਮ ਬਣਾ ਲਿਆ ਕਰਨਗੇ ਸੰਕਲਪਾਂ ਨੂੰ। ਸੋ ਜਿਵੇਂ ਖਾਣਾ ਹੈ, ਕੋਈ ਚੀਜ਼ ਖਾਣ ਨੂੰ ਜੀ ਕਰਦਾ ਤਾਂ ਲਿਖਿਆ ਹੋਇਆ ਜੀ ਮਹਾਰਾਜ 'ਚ, ਨਹੀਂ ਜੀ ਕਰਦਾ ਮਹਾਰਾਜ 'ਚ ਨਹੀਂ ਲਿਖਿਆ ਹੋਇਆ। ਸੋ ਇਸ ਤਰ੍ਹਾਂ ਸੰਸਾਰ ਦੇ ਲੋਕ ਅਕਲ ਨੂੰ ਵੱਡੀ ਮੰਨਦੇ ਨੇ ਅਤੇ ਧਰਮ ਨੂੰ ਛੋਟਾ ਮੰਨਦੇ ਨੇ। ਸੋ ਮਹਾਰਾਜ ਫਰਮਾਉਂਦੇ ਹਨ ਅੱਗੇ ਪਾਵਨ ਬਚਨ, ਸਭ ਨਾ ਸੱਚ ਵਸੈ ਮਨ ਮਾਹੀ ਗੁਰ ਪ੍ਰਸਾਦੀ ਸਹਿਜ ਸਮਾਹੀ, ਸਾਰਿਆਂ ਜੀਵਾਂ ਦੇ ਮਨ ਵਿੱਚ ਸੱਚਾ ਵਾਹਿਗੁਰੂ ਵੱਸ ਰਿਹਾ ਹੈ, ਗੁਰਾਂ ਦੀ ਕਿਰਪਾ ਹੋਣ ਨਾਲ ਸਹਿਜ ਪਦ ਵਿੱਚ ਸਮਾਈ ਹੁੰਦੀ ਹੈ। ਸੋ ਗੁਰ ਕਿਰਪਾ ਕਰਕੇ ਸਹਿਜੇ ਹੀ ਉਹਦਾ ਸਮਾਹੀ ਭਾਵ ਆਨੰਦ ਪ੍ਰਾਪਤ ਹੁੰਦਾ ਗੁਰੂ ਦੀ ਕਿਰਪਾ ਨਾਲ। ਗੁਰ ਗੁਰ ਕਰਤ ਸਦਾ ਸੁਖ ਪਾਇਆ ਗੁਰ ਚਰਨੀ ਚਿੱਤ ਲਾਈ ਹੈ, ਸੋ ਜਿਹਨੇ ਗੁਰੂ ਦੇ ਚਰਨਾਂ ਨਾਲ ਚਿੱਤ ਦੀ ਬਿਰਤੀ ਲਗਾਈ ਹੈ ਉਸ ਨੇ ਧੰਨ ਗੁਰੂ ਕਰਦਿਆਂ ਸਦਾ ਤੋਂ ਭਾਵ ਨਿੱਤ ਸੁੱਖ ਪਾਇਆ। ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ, ਸਤਿਗੁਰ ਸੇਵੀ ਅਵਰ ਨਾ ਦੂਜਾ। ਸਤਿਗੁਰ ਦੀ ਉਸਤਤੀ ਕਰਦਿਆਂ ਹੋਇਆਂ ਸਾਰਾ ਸ਼ਬਦ ਗੁਰਾਂ ਨੇ ਉਚਾਰਨ ਕੀਤਾ ਹੈ ਕਿ ਸਤਿਗੁਰੂ ਬ੍ਰਹਮ ਗਿਆਨ ਦੇ ਦਾਤੇ ਹਨ, ਸਤਿਗੁਰੂ ਹੀ ਪੂਜਾ ਕਰਨ ਦੇ ਯੋਗ ਹਨ, ਇਸ ਲਈ ਮੈਂ ਸਤਿਗੁਰਾਂ ਦੀ ਸੇਵਾ ਕਰਦਾ ਹਾਂ, ਹੋਰ ਕੋਈ ਦੂਜਾ ਸਾਧਨ ਕਰਨਾ ਨਹੀਂ ਜਾਣਦਾ, ਕਿਉਂਕਿ ਗੁਰੂ ਤੋਂ ਬਿਨਾਂ ਮੁਕਤੀ ਦਾ ਦਾਤਾ ਹੋਰ ਕੋਈ ਦੂਜਾ ਨਹੀਂ ਹੈ। ਸਤਿਗੁਰ ਤੇ ਨਾਮ ਰਤਨ ਧਨ ਪਾਇਆ ਸਤਿਗੁਰ ਕੀ ਸੇਵਾ ਭਾਈ ਹੈ, ਸਤਿਗੁਰਾਂ ਪਾਸੋਂ ਮੈਂ ਅਮੋਲਕ ਨਾਮ ਰੂਪ ਧਨ ਨੂੰ ਪਾਇਆ, ਇਸ ਲਈ ਮੇਰੇ ਮਨ ਨੂੰ ਸਤਿਗੁਰਾਂ ਦੀ ਸੇਵਾ ਕਰਨੀ ਭਾਈ ਹੈ। ਚੰਗੀ ਲੱਗੀ ਹੈ। ਬਿਨ ਸਤਿਗੁਰ ਜੋ ਦੂਜਾ ਲਾਗੇ, ਆਵੈ ਜਾਹੇ ਮਰ ਕੰਮ ਮਰ ਹੈ ਅਭਾਗੇ। ਸਤਿਗੁਰਾਂ ਦੀ ਸੇਵਾ ਤੋਂ ਬਿਨਾਂ ਹੋ ਕੇ ਜੋ ਦਵੈਸ਼ ਭਾਗ ਲੱਗੇ ਹਨ, ਸਤਿਗੁਰ ਤੋਂ ਬਿਨਾਂ ਜੋ ਦੂਜੇ ਦੀ ਸੇਵਾ ਵਿੱਚ ਲੱਗੇ ਹਨ, ਬਿਨ ਸਤਿਗੁਰ ਜੋ ਦੂਜਾ ਲਾਗੇ, ਆਵੈ ਜਾਹੇ ਭ੍ਰਮ ਮਰ ਹੈ ਅਭਾਗੇ। ਮਹਾਰਾਜ ਫਰਮਾਉਂਦੇ ਆ, ਭਾਗਾਂ ਤੋਂ ਹੀਣੇ ਮਰ ਕੇ ਆਵੈ ਜਾਹੇ ਭ੍ਰਮ ਭਾਵ ਜਨਮ ਮਰਨ ਵਿੱਚ ਹੀ ਪਾਉਂਦੇ ਰਹਿੰਦੇ। ਉਹਨਾਂ ਦਾ ਵਾਰ ਵਾਰ ਇਹੀ ਗੇੜਾ ਬਣਿਆ ਰਹਿੰਦਾ। ਨਾਨਕ ਤਿਨਕੀ ਫਿਰ ਗਤ ਹੋਵੇ, ਜੇ ਗੁਰਮੁਖ ਰਹਿ ਸ਼ਰਣ ਆਈ ਹੈ। ਮਹਾਰਾਜ ਕਥਨ ਕਰਦੇ, ਜਿਹੜੇ ਮਨੁੱਖ ਗੁਰਾਂ ਦੀ ਸ਼ਰਨ ਵਿੱਚ ਆ ਕੇ ਰਹਿਣਗੇ, ਫਿਰ ਉਹਨਾਂ ਦੀ ਜਿਹੜੀ ਗਤ ਹੋ ਜਾਵੇਗੀ, ਗਤ ਕਹਿੰਦੇ ਨੇ ਮੁਕਤੀ ਨੂੰ, ਉਹਨਾਂ ਦੀ ਮੁਕਤ ਹੋ ਜਾਏਗੀ, ਬੰਧਨਾਂ ਤੋਂ ਮੁਕਤ, ਮਾਇਆ ਤੋਂ ਮੁਕਤ, 84 ਦੇ ਗੇੜਿਆਂ ਤੋਂ ਮੁਕਤ, ਧੰਦਿਆਂ ਤੋਂ ਮੁਕਤ, ਕਰਤਾ ਭੁਗਤਾ ਹੰਕਤਾ ਮਮਤਾ ਤੋਂ ਮੁਕਤ। ਉਹਨਾਂ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋਏਗੀ, ਉਹ ਲੀਨ ਹੋ ਜਾਣਗੇ ਪਰਮਾਤਮਾ 'ਚ। ਗੁਰਮੁਖ ਪ੍ਰੀਤ ਸਦਾ ਹੈ ਸਾਚੀ, ਸਤਿਗੁਰ ਤੇ ਮੰਗੋ ਨਾਮ ਅਜਾਚੀ। ਮੁੱਖ ਗੁਰਾਂ ਵਿੱਚ ਜਿਹੜੀ ਪ੍ਰੀਤੀ ਕਰਨੀ ਹੈ, ਇਹ ਸਦਾ ਸੱਚੀ ਹੈ। ਇਸੇ ਲਈ ਮੈਂ ਸਤਿਗੁਰਾਂ ਪਾਸੋਂ ਅਜਾਚੀ ਭਾਵ ਪ੍ਰਭੂ ਦਾ ਨਾਮ ਮੰਗਦਾ, ਜਿਸ ਕਰਕੇ ਮੈਂ ਫਿਰ ਹੋਰ ਕਿਸੇ ਪਾਸੋਂ ਅਜਾਚੀ ਮੰਗਾਂ ਨਾ। ਕਿਉਂਕਿ ਆਪਾਂ ਸਾਰੇ ਜਾਚਕ ਜਨ, ਜਾਚਿਆ ਪ੍ਰਵਧਾਨ, ਆਪਾਂ ਜਾਚਕ ਹਾਂ, ਆਪਾਂ ਮੰਗਦੇ ਹਾਂ ਵਾਹਿਗੁਰੂ ਨੂੰ। ਤਾਂ ਹੀ ਲਿਖਿਆ ਅਜਾਚੀ, ਅਜਾਚੀ, ਆਪਾਂ ਜਾਚੀ ਹਾਂ, ਉਹ ਅਜਾਚੀ ਹੈ, ਉਹ ਅਮੰਗ ਹੈ। ਉਹ ਦਇਆਲ ਕਿਰਪਾ ਕਰ ਹਰ ਜੀਉ ਰੱਖ ਲੇ ਹੋ ਗੁਰ ਸਰਨਾਈ ਹੈ। ਇਹ ਕਿਰਪਾ ਦੀ ਆਕਰ ਖਾਨ ਕਰੁਣ ਆਕਰ ਹੈ। ਇਹ ਕਿਰਪਾ ਦੀ ਆਕਰ ਤੋਂ ਭਾਵ ਹੁੰਦਾ ਖਾਨ, ਕਰ ਜੀਓ ਵਾਹਿਗੁਰੂ ਜੀਓ, ਆਪ ਦਿਆਲੂ ਹੋ ਕੇ ਮੈਨੂੰ ਗੁਰਾਂ ਦੀ ਸ਼ਰਨੀ 'ਚ ਰੱਖ ਲੈਣਾ ਕਰੋ ਜੀ। ਅੰਮ੍ਰਿਤ ਰਸ ਸਤਿਗੁਰੂ ਚਵਾਇਆ, ਦਸਵੇਂ ਦੁਆਰ ਪ੍ਰਗਟ ਹੋਏ ਆਇਆ। ਜਿਹੜੇ ਕਹਿੰਦੇ ਦਸਵੇਂ ਦੁਆਰ ਹੈ ਨਹੀਂ, ਇਹ ਯੋਗੀਆਂ ਦੀਆਂ ਚੀਜ਼ਾਂ ਨੇ, ਗੁੰਮਰਾਹ ਕਰਨ ਪ੍ਰਚਾਰ ਕਰਦੇ ਲੋਕਾਂ ਨੂੰ, ਉਹਨਾਂ ਨੂੰ ਅਸਲ ਵਿੱਚ ਵਿਚਾਰਿਆਂ ਨੂੰ ਗਿਆਨ ਹੀ ਨਹੀਂ, ਕੋਈ ਤਜਰਬਾ ਨਹੀਂ, ਕੋਈ ਪਤਾ ਨਹੀਂ। ਜਿੰਨਾ ਕੁ ਆਪ ਨੂੰ ਪਤਾ ਹੁੰਦਾ, ਉਹਦੇ ਹਿਸਾਬ ਨਾਲ ਦੁਨੀਆਂ ਨੂੰ ਗੁੰਮਰਾਹ ਕਰ ਛੱਡਦੇ। ਸੋ ਸਤਿਗੁਰੂ ਮਹਾਰਾਜ ਕਹਿੰਦੇ, ਜਾਂ ਸਤਿਗੁਰਾਂ ਦੀ ਕਿਰਪਾ ਨਾਲ ਬੰਦਗੀ ਕੀਤੀ, ਸੁਣਿਆ। ਸੋ ਜਿਵੇਂ ਬਚਨ ਕਰਦੇ ਨੇ ਮਹਾਰਾਜ, ਯੋਗ ਯੁਗਤ ਤਾਨ ਭੇਦ, ਜਾਂ ਗੁਰਾਂ ਦੀ ਕਿਰਪਾ ਨਾਲ ਸੋ ਬੰਦਗੀ ਕਰਨ ਸਿੱਖੀ, ਤਾਂ ਦਸਮ ਦੁਆਰ ਪ੍ਰਗਟ ਕਰਵਾਇਆ। ਦਸਮ ਦੁਆਰ ਵਿੱਚੋਂ ਹੀ ਜੋ ਬ੍ਰਹਮਾਨੰਦ ਹੈ ਉਹ ਪ੍ਰਗਟ ਹੋਇਆ। ਤਹਿ ਅਨਹਦ ਸ਼ਬਦ ਵਜੈ ਤੁਨ ਬਾਣੀ, ਸਹਿਜੇ ਸਹਿਜ ਸਮਾਈ ਹੈ। ਉਸ ਦਸਮ ਦੁਆਰ ਵਿੱਚ ਅਨਹਦ ਧੁਨੀ ਦੇ ਸ਼ਬਦ ਵਾਜੇ ਵੱਜਦੇ ਆ, ਤਤ ਪੰਥੀ ਆਦਿਕ। ਇਸ ਗੱਲ ਨੂੰ ਸਾਰੇ ਕਹਿੰਦੇ ਨੇ, ਬਾਣੀ ਵੀ ਇਹੀ ਬਚਨ ਕਹਿੰਦੀ ਹੈ। ਆਪਣਾ ਅਤੇ ਯੋਗੀਆਂ ਦਾ ਇੰਨਾ ਫਰਕ ਹੈ ਕਿ ਉਹ ਪ੍ਰਾਣਾਯਾਮ ਸਿੱਖ ਕੇ, ਸਵਾਸ ਚੜ੍ਹਾ ਕੇ ਆਪਣੇ ਅੰਦਰੋਂ ਯੋਗਾਨੰਦ ਨੂੰ ਪ੍ਰਗਟ ਕਰਦੇ ਨੇ। ਇਹਨਾਂ ਦੋਨਾਂ ਦਾ ਫਰਕ ਹੈ। ਯੋਗਾਨੰਦ ਉਹਨਾਂ ਕੋਲ, ਆਪਣੇ ਕੋਲ ਬ੍ਰਹਮਾਨੰਦ ਹੈ। ਸੋ ਮਹਾਰਾਜ ਫਰਮਾਉਂਦੇ ਹਨ, ਤਹਿ ਅਨਹਦ ਸ਼ਬਦ ਵੱਜਹਿ ਧੁਨ ਬਾਣੀ, ਸਹਿਜੇ ਸਹਿਜ ਸਮਾਈ ਹੈ। ਹੁਣ ਦੋਨਾਂ ਪੰਕਤੀਆਂ ਨੂੰ ਫਿਰ ਵਿਚਾਰੀਏ ਕਿ ਸਤਿਗੁਰਾਂ ਨੇ ਜਾਂ ਸਿੱਖ ਦੇ ਹਿਰਦੇ ਵਿੱਚ ਨਾਮ ਅੰਮ੍ਰਿਤ ਰਸ ਜੋ ਦੇਣਾ ਕੀਤਾ, ਤਾਂ ਦਸਾਂ ਦੁਆਰਿਆਂ ਵਿੱਚ ਜੋ ਪੂਰਨ ਵਾਹਿਗੁਰੂ ਆ ਪ੍ਰਗਟ ਹੋਇਆ, ਉਸ ਅੰਤਕਰਨ ਵਿੱਚ ਅਨਹਦ ਇੱਕ ਰਸ ਬੜੀ ਧੁਨ ਨਾਲ ਨਾਮ ਬਾਣੀ ਦੇ ਸ਼ਬਦ ਵਾਜੇ ਵੱਜਦੇ ਨੇ, ਅਤੇ ਸੁਭਾਵਕ ਹੀ ਉਹਨਾਂ ਦੀ ਸਹਿਜ ਹੁੰਦੀ ਆਤਮ ਪਦ ਵਿੱਚ ਸਮਾਈ ਹੁੰਦੀ। ਜਿਨ ਕਉ ਕਰਤੈ ਤੁਰ ਲਿਖ ਪਾਈ, ਆਂਦਿਨ ਗੁਰ ਗੁਰ ਕਰਤ ਵਿਹਾਈ। ਜਿਨ੍ਹਾਂ ਨੂੰ ਕਰਤੇ ਪੁਰਖ ਨੇ ਧੁਰ ਤੋਂ ਹੀ ਭਗਤੀ ਕਰਨੀ ਲਿਖ ਪਾਈ ਮਸਤਕ ਦੇ, ਉਹਨਾਂ ਦੀ ਉਮਰ ਆਂਦਿਨ ਹੁੰਦਾ ਰਾਤ ਦਿਨ, ਧੰਨ ਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਕਰਦਿਆਂ ਵਿਹਾਈ ਬਤੀਤ ਹੁੰਦੀ ਹੈ। ਗੁਰ ਗੁਰ ਤੋਂ ਭਾਵ ਹੁੰਦਾ ਵਾਹਿਗੁਰੂ ਵਾਹਿਗੁਰੂ ਕਰਦਿਆਂ ਬਤੀਤ ਹੁੰਦੀ ਹੈ। ਬਿਨ ਸਤਿਗੁਰ ਕੋ ਸੀਜੈ ਨਾਹੀ, ਗੁਰ ਚਰਨੀ ਚਿਤ ਲਾਈ ਹੈ। ਸਤਿਗੁਰਾਂ ਤੋਂ ਬਿਨਾਂ ਕੋਈ ਸੀਜੈ ਤੋਂ ਭਾਵ ਹੁੰਦਾ ਮੁਕਤ ਨਹੀਂ ਹੁੰਦਾ, ਕਲਿਆਣ ਨਹੀਂ ਹੁੰਦਾ। ਇਸ ਲਈ ਅਸਾਂ ਨੇ ਗੁਰਚਰਨਾਂ ਵਿੱਚ ਚਿੱਤ ਵਿਅਕਤੀ ਲਗਾਈ ਹੈ। ਜਿਸ ਪਾਵੈ ਤਿਸੇ ਆਪੇ ਦੇ, ਗੁਰਮੁਖ ਨਾਮ ਪਦਾਰਥ ਲੇ। ਸੋ ਜਿਹਨੂੰ ਗੁਰੂ ਦੇਣਾ ਚਾਹੁੰਦੇ ਹਨ, ਉਸ ਨੂੰ ਆਪ ਹੀ ਨਾਮ ਦਾਨ ਦਿੰਦੇ ਨੇ। ਉਹੀ ਗੁਰਮੁਖ ਜਗਿਆਸੂ ਨਾਮ ਪਦਾਰਥ ਨੂੰ ਪ੍ਰਾਪਤ ਕਰਦਾ ਹੈ। ਆਪੇ ਕਿਰਪਾ ਕਰੇ ਨਾਮ ਦੇਵੈ, ਨਾਨਕ ਨਾਮ ਸਮਾਹੀ ਹੈ। ਜਿਹਨੂੰ ਸਤਿਗੁਰੂ ਕਿਰਪਾ ਕਰਕੇ ਨਾਮਦਾਨ ਬਖਸ਼ਿਸ਼ ਕਰਦੇ ਆ, ਸਤਿਗੁਰੂ ਕਥਨ ਕਰਦੇ ਆ, ਉਸ ਦੀ ਨਾਮ ਹੁੰਦਾ ਨਾਮੀ, ਪਰਮਾਤਮਾ ਵਿੱਚ ਅਭੇਦਤਾ ਹੋਈ। ਸਾਡੇ ਅਤੇ ਯੋਗੀਆਂ ਵਿੱਚ ਜਿਹੜਾ ਅਸਲ ਵਿੱਚ ਉਹ ਮੰਤਰ ਦਾ ਫਰਕ ਹੈ ਬਸ, ਹੁਣ ਜਿਵੇਂ ਉਹਨਾਂ ਨੇ ਅਭਿਆਸ ਕਰਦੇ ਨੇ ਓਮ, ਇੱਕ ਓਮ ਕਹਿਣ ਨਾਲ ਪ੍ਰੈਕਟੀਕਲੀ ਥੋੜ੍ਹੀ ਜਿਹੀ ਗੱਲ ਦੱਸ ਦਿੰਦੇ ਹਾਂ। ਸੋ ਕੋਈ ਅਭਿਆਸੀ ਦਾ ਨਵਾਂ ਨਵਾਂ ਇਹ ਤ੍ਰਿਕੁਟੀ ਖੁੱਲ੍ਹੀ ਜਦੋਂ, ਸੋ ਇਸ ਪ੍ਰਕਾਰ ਉਹ ਪਹਿਲਾਂ ਕਿਸੇ ਹੋਰ ਮਤ ਵਾਲੇ ਕੋਲ ਬਹਿ ਕੇ ਅਭਿਆਸ ਕਰਦਾ ਸੀ, ਕੋਈ ਨਵਾਂ ਨਵਾਂ ਲੱਗਿਆ ਸੀ ਇਸ ਪਾਸੇ, ਪਿਛਲੇ ਭਾਗਾਂ ਕਰਕੇ ਉਹਦੀ ਤ੍ਰਿਕੁਟੀ ਖੁੱਲ੍ਹੀ। ਜਦੋਂ ਮਿਲਣ ਆਇਆ ਮੈਨੂੰ ਪਟਿਆਲੇ ਦੀ ਗੱਲ ਹੈ, ਕਹਿੰਦਾ ਜਦੋਂ ਓਮ ਅੱਖਰ ਕਹਿੰਦਾ ਮੈਨੂੰ, ਮੈਂ ਕੀ ਦੇਖਦਾ, ਕਹਿੰਦਾ ਲੱਛਮੀ ਅਤੇ ਗਣੇਸ਼ ਨਜ਼ਰ ਆਉਂਦੇ ਆ ਸਮਾਧੀ ਦੇ ਵਿੱਚ। ਮੈਂ ਕਿਹਾ ਚੱਲ ਸਮਾਧੀ ਲਾ ਬੈਠ ਕੇ। ਸਮਾਧੀ ਲਾਈ, ਓਮ ਦਾ ਅਭਿਆਸ ਕਰਦਿਆਂ ਕਰਦਿਆਂ ਮੈਂ ਕਿਹਾ ਹੁਣ ਬੋਲ ਇੱਕ ਓਅੰਕਾਰ। ਉਹਨੇ ਇੱਕ ਓਅੰਕਾਰ ਦਾ ਜਦੋਂ ਅਭਿਆਸ ਸ਼ੁਰੂ ਕੀਤਾ, ਉਹਨਾਂ ਤੋਂ ਉੱਪਰ ਗੁਰੂ ਨਾਨਕ ਸਾਹਿਬ ਦਰਸ਼ਨ ਦੇਣ ਲੱਗ ਪਏ। ਮੈਂ ਕਿਹਾ ਹੁਣ, ਕਹਿੰਦਾ ਹੁਣ ਗੁਰੂ ਨਾਨਕ ਸਾਹਿਬ ਆ ਗਏ। ਮੈਂ ਕਿਹਾ ਬਸ ਇਹ ਮੰਤਰ ਦਾ ਹੀ ਫਰਕ ਹੈ। ਸੋ ਜਿਹਨੇ ਜਿਹੜੇ ਗੁਰੂ ਤੋਂ ਮੰਤਰ ਲਿਆ ਉਹਨੂੰ ਉਸ ਹਿਸਾਬ ਨਾਲ ਚੀਜ਼ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਆਪਾਂ ਜਿਹੜੇ ਕਹਿੰਦੇ ਨੇ ਯੋਗੀਆਂ ਦਾ, ਯੋਗੀਆਂ ਵਾਸਤੇ ਆ, ਠੀਕ ਆ, ਉਹਨਾਂ ਦੇ ਮਤ ਅਨੁਸਾਰ ਉੱਥੇ ਤੱਕ ਹੀ ਉਹਨਾਂ ਦੇ ਗੁਰੂ ਦੇ ਮੰਤਰ ਦੀ ਤਾਕਤ ਹੈ। ਜਿੱਥੇ ਤੱਕ ਜਿਹਦਾ ਧਿਆਨ ਹੈ, ਜਿੱਥੇ ਤੱਕ ਜਿਹਦੀ ਗੁਰੂ ਦਾ ਮੰਤਰ ਮਿਲਿਆ ਹੋਇਆ, ਜਿੱਥੇ ਤੱਕ ਉਸ ਮੰਤਰ ਦੀ ਤਾਕਤ ਹੈ, ਉਹਨੇ ਉੱਥੇ ਤੱਕ ਹੀ ਲੈ ਕੇ ਜਾਣਾ। ਹੁਣ ਜਿਹੜੀ ਧੁਰ ਕੀ ਬਾਣੀ ਹੈ, ਜੇ ਧੁਰੋਂ ਆਇਆ ਹੋਇਆ ਗੁਰਮੰਤਰ ਹੈ, ਇਹ ਧੁਰ ਤੱਕ ਲੈ ਜਾਂਦੇ ਹਨ। ਇਸ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਤਾਂਹੀਓ ਸਿੱਧਾਂ ਕੋਲ ਗਏ, ਸਿੱਧ ਗੋਸ਼ਟ ਕੀਤੀ, ਫਿਰ ਉਹਨਾਂ ਨੂੰ ਸਮਝਾਇਆ ਕਿ ਪਰਮੇਸ਼ੁਰ ਦਾ ਧਿਆਨ ਕਰੋ ਬਈ, ਤੁਸੀਂ ਉਹ ਧਿਆਨ ਹੀ ਥੱਲੇ ਦਾ ਕਰੋਗੇ ਤਾਂ ਥੱਲੇ ਵਾਲਿਆਂ ਨੇ ਦਿਖਣਾ। ਇਸ ਕਰਕੇ ਧਿਆਨ ਦੀ ਗੱਲ ਹੈ ਅਤੇ ਗੱਲ ਹੈ ਗੁਰੂ ਦੇ ਮੰਤਰ ਦੀ। ਪੂਰਨ ਗੁਰੂ ਦਾ ਜਿੱਥੇ ਮੰਤਰ ਆ ਜਾਂਦਾ, ਉੱਥੇ ਫਿਰ ਧਿਆਨ ਉੱਥੇ ਉੱਪਰ ਚਲਿਆ ਜਾਂਦਾ, ਬ੍ਰਹਮ ਦੇ ਵਿੱਚ ਜੀਵ ਸਮਾ ਜਾਂਦਾ। ਇਹ ਪ੍ਰੈਕਟੀਕਲੀ ਚੀਜ਼ ਹੈ ਸਾਰੀ। ਊਂ ਠੀਕ ਹੈ ਕਿ ਹਰ ਕੋਈ ਕਹੇਗਾ ਸਾਡਾ ਵੱਡਾ, ਸਾਡਾ ਵੱਡਾ, ਪਰ ਜਿਹੜਾ ਜਿਵੇਂ ਧਿਆਨ ਲਾਊਗਾ, ਜੇ ਬਾਣੀ ਰਾਹੀਂ ਪਹੁੰਚਾਂਗੇ ਤਾਂ ਆਪਾਂ ਸਿਰੇ ਲੱਗ ਜਾਂਗੇ, ਰਸਤਾ ਇੱਕੋ ਹੀ ਹੈ। ਹੁਣ ਜੇ ਕਾਰ 'ਤੇ ਬਹਿ ਕੇ ਆਪਾਂ ਜਾਈਏ ਵੀ ਮੈਂ ਫਲਾਨੇ ਦੇਸ਼ ਤੋਂ ਫਲਾਨੇ ਦੇਸ਼ ਤੱਕ ਜਾਣਾ ਹੈ, ਕਾਰ 'ਤੇ ਤਾਂ ਜਦੋਂ ਅੱਗੇ ਸਮੁੰਦਰ ਆ ਗਿਆ ਬਸ ਖੜ ਗਈ, ਅੱਗੇ ਤਾਂ ਸੜਕ ਹੀ ਨਹੀਂ ਜਾਂਦੀ। ਹੁਣ ਉਹ ਬੰਦੇ ਨੂੰ ਸਮਝਾਇਆ ਵੀ ਇਹ ਕਾਰ ਦੇ ਰਾਹੀਂ ਨਹੀਂ ਜਾਇਆ ਜਾਂ, ਜਹਾਜ਼ 'ਚ ਚੜ੍ਹ ਜਾ। ਉਹ ਬਾਈ ਏਅਰ ਗਿਆ ਤਾਂ ਸਮੁੰਦਰ ਸਮੁੰਦਰ ਪਹਾੜ ਸਭ ਪਾਰ ਹੋ ਕੇ ਪਰਲੇ ਪਾਸੇ ਲੱਗ ਗਿਆ। ਬਸ ਇੰਨਾ ਕੀ ਫਰਕ ਹੈ ਵੀ ਕਾਰ ਰਾਹੀਂ ਜਾਣਾ ਕਿ ਜਹਾਜ਼ ਰਾਹੀਂ ਜਾਣਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰ ਮਹਾਰ। ਇਸ ਕਰਕੇ ਹੈ ਉਹ ਜਿਹੜੇ ਐਵੇਂ ਰੌਲਾ ਜਿਹਾ ਪਾਈ ਜਾਂਦੇ ਨੇ ਪਟਿਆਲੇ ਇੱਕ, ਸੋ ਆਇਆ ਸੀ ਬੜਾ ਕਥਾ ਬਾਜ, ਕਹਿਣ ਲੱਗਿਆ ਮੈਂ ਸ਼ਾਮ ਨੂੰ ਕਥਾ ਕਰਨੀ, ਮੈਂ ਪੋਥੀ ਭੇਜ ਤੀ ਸੂਰਜ ਪ੍ਰਕਾਸ਼, ਮੈਂ ਜੀ ਵਿਚਾਰ ਕਰ ਲਿਓ, ਸ਼ਾਮ ਦੀ ਕਥਾ ਇੱਥੇ ਇਹੀ ਹੁੰਦੀ ਹੈ। ਕਹਿੰਦਾ ਮੈਂ ਤਾਂ ਆਪਣੀ ਵਿਚਾਰ ਰੱਖਾਂਗਾ। ਮੈਂ ਕਿਹਾ ਚਲੋ ਤੁਹਾਡੀ ਮਰਜ਼ੀ ਹੈ। ਉੱਥੇ ਸੰਗਤ ਨੂੰ ਕਿਹਾ ਦਸਮ ਦੁਆਰ ਹੁੰਦਾ ਨਹੀਂ, ਕੋਈ ਦਸਮ ਦੁਆਰ ਨਹੀਂ, ਐਵੇਂ ਲੋਕਾਂ ਦੀਆਂ ਗੱਲਾਂ ਬਣਾਈਆਂ ਹੋਈਆਂ ਨੇ। ਫਿਰ ਕਾਫੀ ਸਮੇਂ ਬਾਅਦ ਬਹੁਤ ਸਾਲ ਜਦੋਂ ਲੰਘ ਗਏ, ਫਿਰ ਉਹਦੀ ਆਪਣੀ ਅਵਸਥਾ ਬਣ ਗਈ। ਕਹਿਣ ਲੱਗੇ ਉਦੋਂ ਮੈਨੂੰ ਪਤਾ ਹੀ ਨਹੀਂ ਸੀ ਹੁੰਦਾ, ਮੈਂ ਵੀ ਕਹਿੰਦਾ ਆ ਜਿਹੜੇ ਹੈਗੇ ਪੜ੍ਹੇ ਲਿਖੇ ਜੀ ਇਹਨਾਂ ਦੇ ਮਗਰ ਲੱਗ ਕੇ ਮੈਂ ਵੀ ਕਹਿੰਦਾ ਰਿਹਾ। ਕਹਿੰਦਾ ਅਸਲ ਰਾਹ 'ਤੇ ਹੁਣ ਮਿਲਿਆ। ਸੋ ਮਹਾਰਾਜ ਕਹਿੰਦੇ ਨੇ ਇਹ ਗੁਰਬਾਣੀ ਦਾ ਆਪਾਂ ਨੂੰ ਹਲੇ ਪਤਾ ਹੀ ਨਹੀਂ, ਗੁਰਬਾਣੀ ਇੰਨੀ ਵੱਡੀ ਹੈ ਕਿ ਗੁਰਬਾਣੀ ਉੱਥੇ ਤੱਕ ਲੈ ਜਾਂਦੀ ਜਿੱਥੇ ਤੱਕ ਕੋਈ ਗਿਆ ਹੀ ਨਹੀਂ। ਸੋ ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਪਾਵਨ ਬਚਨ ਫਰਮਾਉਂਦੇ ਹਨ, ਜਿਨ ਕਉ ਕਰਤੈ ਧੁਰ ਲਿਖ ਪਾਈ, ਅੰਦਿਨ ਗੁਰ ਗੁਰ ਕਰਤ ਵਿਹਾਈ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਇਹ ਧੁਰੋਂ ਹੀ ਭਗਤੀ ਲਿਖੀ ਹੁੰਦੀ ਆ, ਉਹਨਾਂ ਦੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਦਿਨ ਰਾਤ ਉਮਰ ਬਤੀਤ ਹੁੰਦੀ ਹੈ। ਸੋ ਇਸ ਕਰਕੇ ਇਹ ਸਾਰੀਆਂ ਪੰਕਤੀਆਂ ਪਹਿਲਾਂ ਪੜ੍ਹ ਚੁੱਕੀਆਂ, ਵਿਚਾਰ ਲਈ ਆਪਾਂ ਦੁਬਾਰਾ ਪੜ੍ਹੀਆਂ ਕਿ ਬਿਨ ਸਤਿਗੁਰ ਕੋ ਸੀਜੈ ਨਾਹੀਂ, ਗੁਰਚਰਨੀ ਚਿੱਤ ਲਾਈ ਤੇ, ਜਿਸ ਭਾਵੈ ਤਿਸ ਆਪੇ ਦੇ, ਗੁਰਮੁਖ ਨਾਮ ਪਦਾਰਥ ਨੇ। ਜਿਹਨੂੰ ਗੁਰੂ ਦੇਣਾ ਚਾਹੁੰਦੇ ਆ ਉਹਨੂੰ ਆਪ ਹੀ ਨਾਮ ਦਾਨ ਦਿੰਦੇ ਆ, ਉਹ ਗੁਰਮੁਖ ਜਗਿਆਸੂ ਨਾਮ ਪਦਾਰਥ ਨੂੰ ਲੈਂਦਾ। ਨਾਮ ਪਦਾਰਥ ਮਿਲਣਾ ਹੋਰ ਚੀਜ਼ ਹੁੰਦੀ ਹੈ, ਨਾਮ ਪਦਾਰਥ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਸਾਰਿਆਂ ਨੂੰ ਆ ਕੇ। ਆਪੇ ਕਿਰਪਾ ਕਰੇ ਨਾਮ ਦੇਵੈ, ਨਾਨਕ ਨਾਮ ਸਮਾਈ ਹੈ। ਜਿਹਨੂੰ ਗੁਰੂ ਕਿਰਪਾ ਕਰਕੇ ਨਾਮ ਦਾਨ ਦਿੰਦੇ ਆ, ਸਤਿਗੁਰੂ ਕਥਨ ਕਰਦੇ ਆ, ਉਹਦਾ ਨਾਮੀ ਪਰਮਾਤਮਾ ਵਿੱਚ ਅਭੇਦਤਾ ਹੋਈ। ਗਿਆਨ ਰਤਨ ਮਨ ਪ੍ਰਗਟ ਭਇਆ, ਨਾਮ ਪਦਾਰਥ ਸਹਿਜੇ ਲਿਆ। ਜਿਹਨੇ ਸੁਭਾਵਿਕ ਗੁਰਾਂ ਤੋਂ ਨਾਮ ਪਦਾਰਥ ਲਿਆ, ਉਸ ਦੇ ਮਨ ਵਿੱਚ ਸੁਤੇ ਸਿੱਧ ਰਤਨ ਰੂਪ ਬ੍ਰਹਮ ਗਿਆਨ ਪ੍ਰਗਟ ਹੋਇਆ। ਗੱਲ ਤਾਂ ਮੰਤਰ ਦੀ ਹੈ, ਜਿਹਾ ਜਿਹਾ ਮੰਤਰ ਪੜ੍ਹਿਓ ਉਸੇ ਦੇਵੀ ਦੇਵਤੇ ਨੇ ਆਉਣਾ ਹੁੰਦਾ। ਜੇ ਆਪਾਂ ਕਹਾਂਗੇ ਸਿੱਧਾ ਵਾਹਿਗੁਰੂ ਜਾਂ ਰਾਮ ਕਹਿ ਕੇ ਧਿਆਨ ਰਮੇ ਹੋਏ ਪਰਮੇਸ਼ੁਰ 'ਚ ਲੈ ਜੀ, ਫਿਰ ਉਹ ਸਾਹਮਣੇ ਆ ਜਾਂਦੇ ਨੇ। ਸੋ ਇਸ ਤਰ੍ਹਾਂ ਪਰਮਾਤਮਾ ਦੇ ਵਿੱਚ ਧਿਆਨ ਲਿਜਾਓ ਤਾਂ ਪਰਮਾਤਮਾ ਹੀ ਦਰਸ਼ਨ ਦਿੰਦੇ ਨੇ, ਅਤੇ ਜੇ ਨਾਮ ਪਰਮਾਤਮਾ ਦਾ ਲੈ ਕੇ ਧਿਆਨ ਥੱਲੇ ਵਾਲੇ 'ਚ ਕਿਸੇ 'ਚ ਲੈ ਜਾਈਏ ਫਿਰ ਉਹਨੂੰ ਉਹੋ ਜਿਹੇ ਦਰਸ਼ਨ ਹੋ ਜਾਂਦੇ ਨੇ। ਜਦੋਂ ਭੱਟ ਆਏ 17 ਭੱਟ ਇੱਥੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਮਹਾਰਾਜ ਦੇ, ਉਹਨਾਂ ਸਾਰਿਆਂ ਨੇ ਫੁਰਨਾ ਬਣਾਇਆ ਵੀ ਜੇ ਤੁਸੀਂ ਸਾਨੂੰ ਦਰਸ਼ਨ ਦਿਓ ਵਿਸ਼ਨੂੰ ਜੀ ਦੇ ਰੂਪ ਵਿੱਚ, ਫਿਰ ਅਸੀਂ ਮੰਨੀਏ ਤੁਸੀਂ ਪੂਰੇ ਸਤਿਗੁਰੂ ਹੋ। ਹੁਣ ਉਹਨਾਂ ਦੀ ਭਾਵਨਾ ਥੱਲੇ ਦੀ ਬਣ ਗਈ। ਜਦੋਂ ਬਣੀ ਹਰਿਮੰਦਰ ਸਾਹਿਬ ਗਏ ਅੱਗੇ ਪਾਤਸ਼ਾਹ ਨਜ਼ਰ ਨਹੀਂ ਆ ਰਹੇ, ਉੱਥੇ ਵਿਸ਼ਨੂੰ ਜੀ ਬੈਠੇ ਨਜ਼ਰ ਆ ਰਹੇ ਨੇ, ਉਹਨਾਂ ਦੀ ਸ਼ਰਧਾ ਬਣ ਗਈ। ਜਦੋਂ ਮੱਥਾ ਟੇਕ ਕੇ ਖੜ੍ਹੇ ਹੋਏ ਫਿਰ ਗੁਰੂ ਅਰਜਨ ਦੇਵ ਜੀ ਬੈਠੇ। ਇਸੇ ਤਰ੍ਹਾਂ ਮਾਈ ਦਾਸ ਜਿਹੜਾ ਸੀ ਪੰਡਿਤ ਤੀਜੇ ਪਾਤਸ਼ਾਹ ਕੋਲ, ਉਹਨੇ ਇਹੀ ਫੁਰਨਾ ਕੀਤਾ ਕ੍ਰਿਸ਼ਨ ਜੀ ਦੇ ਰੂਪ ਦਰਸ਼ਨ ਦਿਓ। ਪਟਨਾ ਸਾਹਿਬ ਪੰਡਿਤ ਸ਼ਿਵਦੱਤ ਨੇ ਰਾਮਚੰਦਰ ਜੀ ਦਾ ਇੱਛਾ ਕੀਤੀ, ਪਹਿਲਾਂ ਉਹਦੇ ਮੁਤਾਬਕ ਹੀ ਦਰਸ਼ਨ ਦਿੰਦੇ ਨੇ, ਬਾਅਦ ਵਿੱਚ ਉਹਦੀ ਸ਼ਰਧਾ ਬਣ ਜਾਂਦੀ ਫਿਰ ਉਹਨੂੰ ਦਰਸ਼ਨ ਦੇ ਕੇ ਸਮਝਾ ਦਿੰਦੇ ਨੇ। ਜਿਵੇਂ ਜਿਵੇਂ ਕੋਈ ਸ਼ਰਧਾ ਕਰਦਾ ਪਹਿਲਾਂ ਉਵੇਂ ਦਰਸ਼ਨ ਦਿੰਦੇ ਆ, ਕਿਉਂਕਿ ਜਿਹਦੀ ਭਾਵਨਾ ਜਿੱਥੇ ਬਣੀ ਹੁੰਦੀ ਹੈ ਪਹਿਲਾਂ ਉਹ ਚੀਜ਼ ਦਿਖਾਉਣੀ ਆ, ਫਿਰ ਉਹ ਉਹਨੂੰ ਹੁਕਮ ਕਰਦੇ ਨੇ ਭਾਈ ਤੂੰ ਇਹਨਾਂ ਦੀ ਉਪਾਸ਼ਨਾ ਕਰ, ਇੱਥੇ ਚੱਕ ਆਇਆ। ਫਿਰ ਜੀਵ ਉਦੋਂ ਉੱਤੇ ਉੱਠਦਾ, ਜਿਵੇਂ ਭਾਈ ਭਗੀਰਥ ਨੂੰ ਮਲਸੀਹਾਂ ਦੇਵੀ ਨੇ ਦਰਸ਼ਨ ਦਿੱਤੇ, ਫਿਰ ਉਹਨੇ ਕਿਹਾ ਭਾਈ ਮੁਕਤੀ ਮੇਰੇ ਕੋਲ ਨਹੀਂ, ਇਹ ਗੁਰੂ ਨਾਨਕ ਸਾਹਿਬ ਕੋਲ ਜਾ। ਇਸ ਕਰਕੇ ਜਿੱਥੇ ਕਿਸੇ ਦੀ ਭਾਵਨਾ ਖੜੀ ਹੁੰਦੀ ਹੈ ਉਹਦੀ ਉੱਥੇ ਤੱਕ ਪਹੁੰਚ ਹੋ ਜਾਂਦੀ। ਭਾਵਨਾ ਉੱਚੀ ਲੈ ਜਾਓ ਪਰਮੇਸ਼ੁਰ 'ਤੇ ਲੈ ਜਾਓ, ਪਰਮੇਸ਼ੁਰ ਮਿਲ ਪੈਂਦੇ ਨੇ। ਇਹ ਤਾਂ ਆਪੋ ਆਪਣੀ ਭਾਵਨਾ, ਗਿਆਨ ਰਤਨ ਮਨ ਪ੍ਰਗਟ ਪਿਆ ਨਾਮ ਪਦਾਰਥ ਸਹਿਜੇ ਲਿਆ। ਜਿਹਨੇ ਸੁਭਾਵਿਕ ਗੁਣਾਂ ਤੋਂ ਨਾਮ ਪਦਾਰਥ ਲਿਆ ਉਹਦੇ ਮਨ ਵਿੱਚ ਸੁਤੇ ਸਿੱਧ ਰਤਨ ਰੂਪ ਬ੍ਰਹਮ ਗਿਆਨ ਪ੍ਰਗਟ ਹੋਇਆ। ਇਹ ਵਡਿਆਈ ਗੁਰ ਤੇ ਪਾਈ ਸਤਿਗੁਰ ਕਉ ਸਦਬਲ ਜਾਈ ਹੈ। ਇਹ ਨਾਮ ਦੀ ਵਡਿਆਈ ਸਤਿਗੁਰਾਂ ਤੋਂ ਪ੍ਰਾਪਤ ਹੁੰਦੀ ਹੈ, ਇਸ ਲਈ ਮੈਂ ਸਤਿਗੁਰਾਂ ਤੋਂ ਸਦਾ ਬਲਿਹਾਰ ਜਾਂਦਾ। ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ ਅਗਿਆਨ ਮਿਟਿਆ ਗੁਰ ਰਤਨ ਅਪਾਰਾ। ਜਿਵੇਂ ਪ੍ਰਤੱਖ ਸੂਰਜ ਦੇ ਉਦੇ ਹੋਣ ਨਾਲ ਨਿਸ ਹੁੰਦੀ ਰਾਤ ਅਤੇ ਹਨੇਰਾ ਮਿਟ ਜਾਂਦਾ, ਇਵੇਂ ਗਿਆਨ ਰੂਪ ਸੂਰਜ ਦੇ ਪ੍ਰਗਟ ਹੋਣ ਨਾਲ ਨਿਸ ਤੋਂ ਭਾਵ ਹਨੇਰਾ ਕਾਹਦਾ ਵਿੱਦਿਆ ਰੂਪ ਹਨੇਰਾ ਮਿਟ ਗਿਆ। ਨਿਸ ਹੁੰਦੀ ਵਿੱਦਿਆ ਦੇ ਸਹਿਤ ਪਾਪਾਂ ਰੂਪ ਹਨੇਰਾ ਮਿਟ ਗਿਆ, ਅਗਿਆਨ ਮਿਟਿਆ ਗੁਰ ਰਤਨ ਅਪਾਰਾ। ਫਿਰ ਗੁਰਾਂ ਪਾਸੋਂ ਅਪਾਰਾ ਸੇਠ ਰਤਨ ਰੂਪ ਗਿਆਨ ਪ੍ਰਾਪਤ ਹੋਣ ਨਾਲ ਅਗਿਆਨ ਰੂਪ ਹਨੇਰਾ ਮਿਟ ਗਿਆ। ਸਤਿਗੁਰ ਗਿਆਨ ਰਤਨ ਅਤਿ ਭਾਰੀ ਕਰਮ ਮਿਲੈ ਸੁਖ ਪਾਈ ਹੈ। ਅਤਿ ਭਾਰੀ ਬੜਾ ਸ੍ਰੇਸ਼ਟ ਰਤਨ ਜਿਹੜਾ ਹੈ ਨਾ ਅਮੋਲਕ ਗਿਆਨ ਪਦਾਰਥ, ਸੋ ਕਰਮਾਂ ਵਾਲਿਆਂ ਨੂੰ ਸਤਿਗੁਰਾਂ ਪਾਸੋਂ ਜੇ ਮਿਲ ਜਾਵੇ ਤਾਂ ਉਹ ਸੁੱਖ ਪਾਉਂਦਾ। ਗੁਰਮੁਖ ਨਾਮ ਪ੍ਰਗਟੀ ਹੈ ਸੋਏ ਚਾਹ ਯੁਗ ਨਿਰਮਲ ਹੱਛਾ ਲੋਏ। ਨਾਮ ਦੇ ਪ੍ਰਤਾਪ ਕਰਕੇ ਗੁਰਮੁਖਾਂ ਦੀ ਸੋਭਾ ਪ੍ਰਗਟ ਹੁੰਦੀ ਹੈ, ਪ੍ਰਗਟ ਹੋਈ ਹੈ, ਪਿੱਛੇ ਵੀ ਹੋਈ ਹੁਣ ਵੀ ਹੁੰਦੀ ਹੈ। ਸਾਰੀ ਲੋਏ ਜਿਹੜੀ ਹੈ ਲੁਕਾਈ ਜਿੰਨੀ ਲੋਕ ਹੈ ਸਾਰੀ ਲੁਕਾਈ ਵਿੱਚ ਚੰਗਾ ਹੋਣ ਕਰਕੇ ਉਹ ਚਾਰਿਆਂ ਯੁਗਾਂ ਵਿੱਚ ਨਿਰਮਲ। ਨਾਮ ਰਤੇ ਨਾਮੇ ਨਾਮ ਰਤੇ ਸੁਖ ਪਾਇਆ ਨਾਮ ਰਹਿਆ ਲਿਵ ਲਾਈ ਹੈ। ਨਾਮੇ ਤੋਂ ਭਾਵ ਨਾਮੀ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਤਦਾਕਾਰ ਹੋਣ ਕਰਕੇ ਗੁਰਮੁਖ ਨੇ ਸੁੱਖ ਪਾਇਆ ਅਤੇ ਉਹ ਨਾਮ ਸਿਮਰਨ ਦੇ ਵਿੱਚ ਹੀ ਲਿਵ ਲਗਾ ਹੈ, ਹਰ ਵਕਤ ਲਿਵ ਲਾ ਕੇ ਬੈਠਦਾ ਵਾਹਿਗੁਰੂ ਵਾਹਿਗੁਰੂ ਕਰਦਾ। ਗੁਰਮੁਖ ਨਾਮ ਪ੍ਰਾਪਤ ਹੋਵੇ ਸਹਿਜੇ ਜਾਗੈ ਸਹਿਜੇ ਸੋਵੈ। ਸੋ ਜਿਸ ਗੁਰਮੁਖ ਨੂੰ ਗੁਰਾਂ ਦੁਆਰੇ ਨਾਮ ਸਿਮਰਨ ਪ੍ਰਾਪਤ ਹੁੰਦਾ ਹੈ ਹੁਣ ਉਹ 'ਤੇ ਕਿਰਪਾ ਹੋ ਗਈ, ਉਹ ਸੁਭਾਵਕ ਹੀ ਜਾਗਦਾ, ਸੁਭਾਵਕ ਹੀ ਸੌਂਦਾ, ਉਹਦੀ ਸਾਰੀ ਕਿਰਿਆ ਸੁਭਾਵਕ ਜੀ ਹੋ ਜਾਂਦੀ ਹੈ। ਸਹਿਜੇ ਉਹ ਸਹਿਜੇ ਗਿਆਨ ਜਾਗਰਤ ਜਾਗਦਾ ਅਤੇ ਸਹਿਜੇ ਸ਼ਾਂਤੀ ਰੂਪ ਨੀਂਦ ਵਿੱਚ ਸੌਂਦਾ। ਗੁਰਮੁਖ ਨਾਮ ਸਮਾਏ ਸਮਾਵੈ ਨਾਨਕ ਨਾਮ ਧਿਆਈ ਹੈ। 1070 ਅੰਗ 'ਤੇ ਫਰਮਾਉਂਦੇ ਆ ਕਿ ਗੁਰਮੁਖ ਜਨ ਗੁਰਾਂ ਦੁਆਰੇ ਨਾਮ ਸਿਮਰਨ ਦੀ ਸਮਾਏ ਭਾਵ ਇੱਛਾ ਦੇ ਵਿੱਚ ਸਮਾਉਂਦਾ ਅਤੇ ਅੱਠੇ ਪਹਿਰ ਨਾਮ ਦਾ ਧਿਆਈ ਹੋਇਆ ਰਹਿੰਦਾ। ਮਹਾਰਾਜ ਕਥਨ ਕਰਦੇ ਆ ਜੋ ਗੁਰਮੁਖ ਨਾਮ 'ਤੇ ਆਉਂਦਾ ਹੈ ਉਹ ਨਾਮੀ ਪਰਮਾਤਮਾ ਨਾਲ ਮਿਲ ਕੇ ਉਸੇ ਵਿੱਚ ਸਮਾਏ ਤੋਂ ਭਾਵ ਅਭੇਦ ਹੁੰਦਾ। ਭਗਤਾਂ ਮੁਖ ਅੰਮ੍ਰਿਤ ਹੈ ਬਾਣੀ ਗੁਰਮੁਖ ਹਰ ਨਾਮ ਆਖ ਵਖਾਣੀ। ਭਗਤਾਂ ਦੇ ਮੂੰਹੋਂ ਜੋ ਬਾਣੀ ਨਿਕਲਦੀ ਹੈ ਉਹ ਅੰਮ੍ਰਿਤ ਰੂਪ ਹੈ। ਜਿਵੇਂ ਭਗਤ ਬਾਣੀ ਆਪਾਂ ਸ਼ਰਵਣ ਕਰਦੇ ਬ੍ਰਹਮ ਗਿਆਨੀ ਜੋ ਬੋਲਦੇ ਹੁੰਦੇ ਨੇ ਉਹ ਵੀ ਅੰਮ੍ਰਿਤ ਰੂਪ ਹੀ ਹੁੰਦਾ। ਆਮ ਦੁਨੀਆਂ ਨੂੰ ਇਹਨਾਂ ਚੀਜ਼ਾਂ ਦਾ ਨਾ ਤਾਂ ਪ੍ਰੈਕਟੀਕਲ ਹੈ ਨਾ ਉਹਨਾਂ ਨੂੰ ਫਿਰ ਨੌਲੇਜ ਹੁੰਦੀ ਇਸ ਗੱਲ ਦੀ, ਉਹ ਆਪਣੇ ਢੰਗ ਨਾਲ ਆਪਣੀ ਬੁੱਧੀ ਮੁਤਾਬਕ ਹੀ ਰੌਲਾ ਪਾਉਂਦੇ ਰਹਿੰਦੇ ਆ ਕਿ ਉਹਨਾਂ ਦੀ ਅਕਲ ਹੀ ਇੰਨੀ ਕੁ ਹੁੰਦੀ। ਅੰਮ੍ਰਿਤ ਬਚਨ ਜਿਹੜੇ ਹੁੰਦੇ ਸਾਧਕੀ ਬਾਣੀ, ਬ੍ਰਹਮ ਗਿਆਨੀ ਦਾ ਵਾਕ ਵੀ ਅੰਮ੍ਰਿਤ ਰੂਪ ਹੋ ਜਾਂਦਾ। ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਜਾਂ ਅੰਮ੍ਰਿਤ ਵਰਸੀ ਲਿਖਿਆ ਹੋਇਆ ਹੈ ਤਾਂ ਫਿਰ ਉਹਨਾਂ ਦੇ ਮੁੱਖ ਵਿੱਚ ਅੰਮ੍ਰਿਤ ਕਿਉਂ ਨਹੀਂ ਹੈ? ਉਹਨਾਂ ਦੀ ਬੋਲ ਬਾਣੀ ਵਿੱਚ ਵੀ ਉਨੀ ਸੱਤਾ, ਕਿਉਂਕਿ ਉਹਨੇ ਹੋਂ ਛੱਡ ਦਿੱਤੀ ਹੈ। ਉਹ ਹੋਮੈਂ ਛੱਡ ਕੇ ਖੁਦ ਉਹ ਪਰਮਾਤਮਾ ਦਾ ਰੂਪ ਹੀ ਹੋਇਆ ਦੇਖਾ। ਗੁਰਮੁਖ ਭਗਤ ਹਰੀ ਨਾਮ ਨੂੰ ਹੀ ਮੂੰਹ ਚੋਂ ਉਚਾਰਦੇ ਹਨ। ਹਰ ਹਰ ਕਰਤ ਸਦਾ ਮਨ ਵਿਕਸੈ, ਹਰ ਚਰਨੀ ਮਨ ਲਾਈ ਹੈ। ਵਾਹਿਗੁਰੂ ਵਾਹਿਗੁਰੂ ਨਾਮ ਉਚਾਰਨ ਕਰਦਿਆਂ ਉਹਨਾਂ ਦਾ ਮਨ ਪ੍ਰਸੰਨ ਹੁੰਦਾ। ਉਹਨਾਂ ਨੇ ਹਰੀ ਦੇ ਚਰਨਾਂ ਨਾਲ ਮਨ ਦੀ ਬਿਰਤੀ ਸਦਾ ਲਗਾਈ ਹੋਈ। ਅਮ ਮੂਰਖ ਅਗਿਆਨ, ਗਿਆਨ ਕਿਛ ਨਾਹੀ, ਸਤਿਗੁਰ ਤੇ ਸਮਝ ਪੜੀ ਮਨ ਮਾਹੀ। ਧੰਨ ਗੁਰੂ ਰਾਮਦਾਸ ਮਹਾਰਾਜ ਨਿਮਰਤਾ ਜਿਨਾਉਂਦੇ ਆਪਣੇ, ਔਰ ਸਾਨੂੰ ਕਹਿੰਦੇ ਇਸ ਤਰ੍ਹਾਂ ਕਿਹਾ ਕਰੋ, ਅਸਾਂ ਮਹਾਰਾਜ ਮੂਰਖਾ ਗਿਆਨੀ ਸੀ, ਸਾਨੂੰ ਕੋਈ ਗਿਆਨ ਨਹੀਂ ਸੀ। ਹੁਣ ਸਤਿਗੁਰਾਂ ਤੋਂ ਸਮਝ ਪਈ ਹੈ ਕਿ ਉਹ ਵਾਹਿਗੁਰੂ ਮਨ ਦੇ ਵਿੱਚ ਹੀ ਵੱਸਦਾ ਹੈ। ਜਦੋਂ ਦੀ ਕਥਾ ਸ਼ੁਰੂ ਹੋਈ ਹੈ, ਪਹਿਲਾਂ ਵੀ ਅੰਮ੍ਰਿਤ ਬਾਣੀ ਸੀਰੀਜ਼ ਮਿਲੀਆਂ ਸੰਗਤ ਨੂੰ 5 ਸਾਲ ਤੋਂ ਲੈ ਕੇ ਲਗਾਤਾਰ, ਉਦੋਂ ਤੋਂ ਕਿੰਨਾ ਬਦਲਾਅ ਆਇਆ ਅਤੇ ਹੁਣ ਲੜੀਵਾਰ ਕਥਾ ਸੁਣ ਕੇ ਸੰਗਤ ਨੂੰ ਕਿੰਨੀ ਸੋਝੀ ਪੈਂਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ। ਜਿਹਨੂੰ ਅਸੀਂ ਮੱਥਾ ਟੇਕਦਿਆਂ ਨੂੰ 100 ਸਾਲ ਹੋ ਗਿਆ ਸਾਰਿਆਂ ਨੂੰ, ਪਿਛਲੇ 100 ਸਾਲਾਂ ਤੋਂ ਆਪਾਂ ਮੱਥਾ ਟੇਕਦੇ ਤੁਰੇ ਆ ਰਹੇ ਹਾਂ ਭਾਦਰ ਸੁਦੀ ਏਕਮ ਤੋਂ, ਫਿਰ 10ਵੇਂ ਪਾਤਸ਼ਾਹ ਨੇ ਸਾਨੂੰ ਲੜ ਲਾਇਆ, ਬਸ ਮੱਥਾ ਹੀ ਟੇਕ ਹੀ ਗਏ, ਕਦੇ ਵਿਚਾਰ ਨਹੀਂ ਕੀਤੀ ਕੀ ਲਿਖਿਆ ਵਿੱਚ। ਉਹ ਦਇਆਲ ਕਿਰਪਾ ਕਰ ਹਰ ਜੀਓ, ਸਤਿਗੁਰ ਕੀ ਸੇਵਾ ਲਾਈ ਹੈ। ਇਹ ਕਿਰਪਾ ਦੀ ਖਾਨ ਹਰ ਜੀਓ, ਦਿਆਲੂ ਹੋਵੋ ਅਤੇ ਮੈਨੂੰ ਸਤਿਗੁਰਾਂ ਦੀ ਸੇਵਾ ਵਿੱਚ ਲਗਾਈ ਰੱਖੋ ਜੀ। ਜਿਨ ਸਤਿਗੁਰ ਜਾਤਾ ਤਿਨ ਏਕ ਪਛਾਤਾ, ਸਰਬੇ ਰੱਬ ਰਹਿਆ ਸੁਖਦਾਤਾ। ਜਿਨ੍ਹਾਂ ਨੇ ਸਤਿਗੁਰਾਂ ਨੂੰ ਜਾਤਾ ਜਾਣਿਆ, ਉਹਨਾਂ ਨੇ ਇੱਕ ਸੁਖਦਾਤੇ ਵਾਹਿਗੁਰੂ ਨੂੰ ਸਾਰੇ ਰੱਬ ਰਹਿਆ ਪਰਿਪੂਰਨ ਹੋ ਰਿਹਾ ਪਛਾਣ ਲਿਆ। ਆਤਮਚੀਨ ਪਰਮ ਪਦ ਪਾਇਆ, ਸੇਵਾ ਸੁਰਤ ਸਮਾਈ ਹੈ। ਗੁਰ ਸੇਵਾ ਕਰਨ ਵਿੱਚ ਜਿਨ੍ਹਾਂ ਦੀ ਸੁਰਤ ਸਮਾਈ ਆ, ਉਹਨਾਂ ਨੇ ਆਤਮ ਸਰੂਪ ਨੂੰ ਜਾਣ ਕੇ ਪਰਮ ਪਦ ਪਾ ਲਿਆ। ਜਿਨ ਕਉ ਯਾਦ ਮਿਰੀ ਵਡਿਆਈ, ਸਤਿਗੁਰ ਮਨ ਵਸਿਆ ਲਿਵਲਾਈ। ਪੂਰਬ ਜਨਮ ਦੇ ਪੁੰਨ ਕਰਮਾਂ ਅਨੁਸਾਰ ਜਿਨ੍ਹਾਂ ਨੂੰ ਧੁਰੋਂ ਹੀ ਵਡਿਆਈ ਮਿਲੀ ਆ, ਉਹਨਾਂ ਦੇ ਮਨ ਵਿੱਚ ਸਤਿਗੁਰਾਂ ਦਾ ਉਪਦੇਸ਼ ਵਸਿਆ ਅਤੇ ਉਹਨਾਂ ਨੇ ਉਸੇ ਵਿੱਚ ਲਿਵਲਾਈ ਹੋਈ। ਆਪ ਮਿਲਿਆ ਜਗ ਜੀਵਨ ਦਾਤਾ, ਨਾਨਕ ਅੰਕ ਸਮਾਈ ਹੈ। ਸਤਿਗੁਰੂ ਕਥਨ ਕਰਦੇ ਉਹਨਾਂ ਨੂੰ ਜਗ ਜੀਵਨ ਦਾਤਾ ਵਾਹਿਗੁਰੂ ਆਪ ਆ ਕੇ ਮਿਲਿਆ ਅਤੇ ਉਹਨਾਂ ਦੀ ਅੰਕ ਹੁੰਦਾ ਸਰੂਪ ਦੇ ਵਿੱਚ ਸਮਾਈ ਹੋਈ ਹੈ।